ਬਾਅਦ ਚ ਆ ਜਾਇਓ। ਇਉਂ ਮਹਾਰਾਜ ਦਾ ਹੁਕਮ ਮੰਨ ਕੇ ਫਿਰ ਮਾਤਾ ਜੀ ਦਿੱਲੀ ਆਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਯੋਗ ਦੇ ਵਿਚ ਫਿਰ ਹੌਲੀ ਹੌਲੀ ਕਰਕੇ ਸਰੀਰ ਤਿਆਗ ਦਿੱਤਾ।
ਅਲਪ ਭਾਗ ਮੈਂ ਰਹੀ ਅਕੇਲੀ ਬਿਛੜੀ ਪ੍ਰਭੂ ਤੇ ਸਦਾ ਦੁਹੇਲੇ,
ਕਹਿੰਦੇ ਮੇਰੇ ਛੋਟੇ ਭਾਗ ਨੇ, ਮੈਂ ਕੱਲੀ ਰਹਿ ਗਈ ਪਿੱਛੇ, ਸਤਿਗੁਰੂ ਜੀ ਤੋਂ ਵਿਛੜ ਗਈ ਹਾਂ, ਇਹ ਵਿਛੋੜਾ ਸਹਿਆ ਨਾ ਜਾਏ, ਬਹੁਤਾ ਦੁਖੀ ਹੁੰਦਾ ਹੈ ਮਨ।
ਪਤੀ ਬਿਨ ਨਿਸ਼ਚਿਤ ਹੈ ਦੁਖਿਆਰੇ,
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਰਾਤ ਦਿਨ ਇੱਥੇ ਇੱਕ ਪਰਣ ਸੀ, ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ, ਉਹ ਵੀ ਗੁਰਾਂ ਨੇ ਪੂਰਾ ਕਰ ਦਿੱਤਾ। ਪਰ ਫੇਰ ਵੀ ਭਾਵੇਂ ਸਤਿਗੁਰੂ ਦੂਰ ਸਨ ਸ੍ਰੀ ਹਜ਼ੂਰ ਸਾਹਿਬ, ਪਰ ਆਸਰਾ ਸੀ। ਕਹਿੰਦੇ ਹੁਣ ਸਤਿਗੁਰੂ ਜੀ ਕਿੱਥੇ ਗਏ, ਇਸ ਕਰਕੇ ਮੇਰਾ ਮਨ ਬੜਾ ਡੋਲਦਾ ਹੈ ਕਿ ਮੈਂ ਗੁਰਾਂ ਦੇ ਕੋਲ ਕਦੋਂ ਜਾਵਾਂਗੀ, ਸੱਚਖੰਡ ਦੇ ਵਿਚ ਜਾ ਕੇ ਸਤਿਗੁਰਾਂ ਦੇ ਚਰਨਾਂ ਵਿਚ ਸੇਵਾ ਕਰਾਂਗੀ।
ਇਸ ਬਿਦ ਕੇ ਤਕ ਸਮਾਂ ਬਿਤਾਵਾ, ਹੁਣ ਦਿਨ ਅੰਤ ਆਏ ਨੀਅਰਾਵਾ।
ਇਸ ਤਰ੍ਹਾਂ ਕਿੰਨਾ ਕੁ ਸਮਾਂ ਬਤੀਤ ਕੀਤਾ, ਫਿਰ ਦਿਨ ਆ ਗਏ ਨੇੜੇ, ਫਿਰ ਉਸ ਵਕਤ ਸਮਾਂ ਆਣ ਪਹੁੰਚਾ।
ਜਿੱਥੇ ਕਾਦਸ਼ੀ ਮੈਂ ਤਜ ਪ੍ਰਾਨ, ਪਹੁੰਚੀ ਪਤੀ ਟਿਕ ਠਾਨ ਧਿਆਨ।
ਇਕਾਦਸ਼ੀ ਸੀ ਉਦਣ, ਸੰਤ ਤਾਂ ਨਹੀਂ ਆਇਆ, ਸੰਤ ਦੀ ਖੋਜ ਵੀ ਕਰ ਲਾਂਗੇ, ਇਕਾਦਸ਼ੀ ਦਾ ਸਮਾਂ ਸੀ। ਮਹਾਰਾਜ ਤੋਂ ਥੋੜਾ ਸਮਾਂ ਕਿੰਨਾ ਕੁ ਜ਼ਿਆਦਾ ਕੱਟਿਆ ਹੋਣਾ, ਉਸੇ ਸੰਨ ਵਿਚ ਹੀ ਚਲੇ ਗਏ ਹੋਣੇ ਆ, ਬਹੁਤਾ ਸਮਾਂ ਕਿੱਥੇ ਕੱਟਿਆ। ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਚਲੇ ਗਏ, ਪਰ ਭੌਤਿਕ ਉਹਨਾਂ ਦੇ ਵੀ ਉਹੋ ਜਿਹੇ ਨੇ, ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਦਿੱਲੀ, ਗੁਰਦੁਆਰਾ ਬਾਲਾ ਸਾਹਿਬ, ਮਾਤਾ ਸੁੰਦਰ ਕੌਰ ਦਾ ਅੰਗੀਠਾ ਵੀ ਉੱਥੇ ਹੈ, ਜਿੱਥੇ ਮਹਾਨ ਸਾਡੇ ਸਤਿਗੁਰੂ ਅੱਠਵੇਂ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੈ, ਉੱਥੇ ਦੋਨਾਂ ਮਾਤਾਵਾਂ ਦਾ ਹੈ, ਤਿੰਨ ਸਥਾਨ ਇਕੱਠੇ ਹੀ ਨੇ ਇੱਕੋ ਥਾਂ ਤੇ ਗੁਰਦੁਆਰਾ ਬਾਲਾ ਸਾਹਿਬ। ਤੋ ਇਸ ਤਰੀਕੇ ਨਾਲ ਮਾਤਾ ਜੀ ਗਏ, ਕੀ ਕਹੀਏ, ਸਦੀਵੀ ਵਿਛੋੜਾ ਦੇ ਗਏ, ਨਹੀਂ ਸਾਡੀ ਮਾਂ ਵੀ ਜਿਉਂਦਿਆਂ ਜਾਗਦਿਆਂ ਚ ਹੀ ਹੈ, ਬਹੁਤੀ ਵਾਰ ਮਿਲਦੇ ਹਜ਼ੂਰ ਸਾਹਿਬ ਮਾਤਾ ਸਾਹਿਬ ਕੌਰ ਦੇ ਸਥਾਨ ਤੇ, ਬਹੁਤ ਪ੍ਰੇਮੀ ਪ੍ਰੇਮੀ ਸਿੱਖ ਜੇ ਕਦੇ ਰਾਤ ਰਹਿੰਦੇ ਨੇ ਉੱਥੇ, ਰਾਤ ਸਾਰੀ ਜਾਗਦੇ ਨੇ। ਥੋੜੀ ਜਿਹੀ ਭਗਤੀ ਹੋਣੀ ਚਾਹੀਦੀ, ਬਸ ਜੀਵਨ ਸੁਚੱਜਾ ਹੋਣਾ ਚਾਹੀਦਾ, ਕਰੈਕਟਰ ਉੱਚਾ ਹੋਣਾ ਚਾਹੀਦਾ, ਫਿਰ ਸਾਡੀ ਮਾਂ ਮਿਲਣ ਲੱਗਿਆਂ ਦੇਰ ਨਹੀਂ ਲਾਉਂਦੀ। ਸੋਹਣੇ ਚੱਕਰ ਸਜਾ ਕੇ ਦਸਤਾਰ ਸੁੰਦਰ ਸਜਾਉਂਦੇ ਨੇ, ਗੋਲ 5 ਮੀਟਰ ਦੀ ਦਸਤਾਰ ਹੈ ਮਾਤਾ ਦੀ, ਬਾਣਾ ਪੂਰਾ ਸਿੰਘਾਂ ਵਾਲਾ ਹੈ, ਸਿਰ ਦੇ ਉੱਤੇ ਹੀਰਿਆਂ ਦਾ ਮੁਕਟ ਲੱਗਿਆ ਹੋਇਆ, ਜਿਵੇਂ ਸਿੰਘ ਦੱਸਦੇ ਹੁੰਦੇ ਨੇ ਵੀ ਇਸ ਤਰ੍ਹਾਂ ਦਰਸ਼ਨ ਦਿੰਦੇ ਨੇ। ਵੱਡੀ ਸ੍ਰੀ ਸਾਹਿਬ ਗਾਤਰੇ ਪਹਿਨਦੇ ਨੇ, ਤੜੇ ਪਾਏ ਹੋਏ ਨੇ, ਉੱਤੇ ਚੱਕਰ ਨੇ ਦੋਵਾਂ, ਦੋ ਚੱਕਰ ਪਹਿਨੇ ਹੋਏ ਨੇ, ਤੇ ਜੇ ਚਿਹਰਾ ਕਹਿੰਦੇ ਦੇਖ ਲਓ, ਇੰਨਾ ਵੱਡਾ ਦਗ ਦਗ ਕਰਦਾ ਲਾਲ ਚਿਹਰਾ ਹੈ, ਵੱਡੇ ਵੱਡੇ ਨੇਤਰ ਨੇ। ਮੈਂ ਸਿੰਘਾਂ ਨੂੰ ਚੰਗੀ ਤਰ੍ਹਾਂ ਪੁੱਛਦਾ ਰਹਿਣਾ ਵੀ ਚਲੋ ਸਾਨੂੰ ਤਾਂ ਦਰਸ਼ਨ ਨਹੀਂ ਹੁੰਦੇ, ਤੁਸੀਂ ਸਾਨੂੰ ਉਹੀ ਦੱਸ ਦਿਓ, ਅਸੀਂ ਇੰਨੇ 'ਚ ਖੁਸ਼ ਹੋ ਜਾਂਦੇ ਹਾਂ ਵੀ ਮਾਤਾ ਸਾਡੀ ਇੰਨੀ ਖਾਲਸੇ ਦੀ ਮਾਤਾ ਜੋ ਹੋਈ। ਫਿਰ ਸਿੰਘ ਸਾਹਿਬ ਕਹਿੰਦੇ ਆਨੰਦਪੁਰ ਸਾਹਿਬ, ਸੋ ਜਿੱਥੇ ਸਿੰਘਾਂ ਦਾ ਸ਼ੀਰਗੰਜ ਹੈ, ਉੱਥੇ ਨਿਹੰਗ ਸਿੰਘ ਜਥੇਬੰਦੀ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਹੋਏ ਸਿੰਘ, ਬਹੁਤ ਉੱਚੇ ਜੀਵਨ ਵਾਲੇ, ਕਹਿੰਦੇ ਰਾਤ ਨੂੰ 1 ਵਜੇ ਮੈਂ ਇਸ਼ਨਾਨ ਕਰਕੇ 2 ਵਜੇ ਨੂੰ ਪ੍ਰਕਾਸ਼ ਕਰ ਦਿੰਦਾ ਸੀ, ਰੋਜ਼ ਅਰਦਾਸ ਕਰਨੀ ਤੜਕੇ 2 ਵਜੇ, ਹੇ ਮਾਤਾ ਜੀ ਕਿਤੇ ਸਾਨੂੰ ਵੀ ਦਰਸ਼ਨ ਬਖਸ਼ੋ ਸਿੰਘਾਂ ਨੂੰ। ਕਹਿੰਦੇ ਇੱਕ ਦਿਨ ਮੈਂ ਪ੍ਰਕਾਸ਼ ਕਰਕੇ ਖੜਾ ਹੋ ਕੇ ਅਰਦਾਸ ਕਰ ਰਿਹਾ ਸੀ ਮਹਾਰਾਜ ਦੇ ਸਾਹਮਣੇ, 5 ਸ਼ਹੀਦ ਸਿੰਘਾਂ ਦੇ ਨਾਲ ਫਿਰ ਮਾਤਾ ਜੀ ਆਏ, ਕਹਿੰਦੇ ਆ ਕੇ ਮੱਥਾ ਟੇਕ ਕੇ ਮੇਰੇ ਵੱਲ ਦੇਖ ਕੇ ਕਹਿੰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹੋ ਗਏ ਦਰਸ਼ਨ? ਕਹਿੰਦੇ ਹਾਂ ਜੀ। ਕਹਿੰਦੇ ਕਿੰਨੇ ਦਿਨ ਦੇ ਤੁਸੀਂ ਯਾਦ ਕਰਦੇ ਸੀ? ਅਸੀਂ ਕਿਹਾ ਚਲੋ ਪੁੱਤਰ ਨੂੰ ਦਰਸ਼ਨ ਦੇ ਆਈਏ। ਕਹਿੰਦੇ ਭਾਈ ਇਉਂ ਹੀ ਰਹੋ, ਰਹਿਤ ਬਹਿਤ ਪੱਕੀ ਰੱਖਿਓ, ਜੀਵਨ ਆਪਣਾ ਚੜ੍ਹਦੀ ਕਲਾ ਚ ਰੱਖਿਆ ਕਰੋ। ਇਸ ਤਰ੍ਹਾਂ ਸਾਧ ਸੰਗਤ ਜੀ ਸਾਡਾ ਕੋਈ ਕਿਤੇ ਨਹੀਂ ਗਿਆ ਹੈ, ਸਾਡਾ ਖਜ਼ਾਨਾ ਸਾਡੇ ਕੋਲੇ ਹੀ ਹੈ। ਇਉਂ ਨਹੀਂ ਕਹਿਣਾ ਕਿ ਸਦੀਵੀ ਕਾਲ ਵਿਛੋੜਾ ਹੋ ਗਿਆ, ਉਹ ਤਾਂ ਆਮ ਬੰਦਿਆਂ ਨਾਲ ਹੁੰਦਾ ਹੈ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪਰੇ, ਜੋ ਹੱਟ ਹੈ ਹਾਟ ਬਿਤਾਏ।
ਸ੍ਰੀ ਹਰਿ ਕ੍ਰਿਸ਼ਨ ਦੇਵ ਰੇ ਪਾਸ, ਤੈ ਸਸਕਾਰੀ ਹੋਏ ਗਨ ਦਾਸ।
ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੰਗੀਠਾ ਸਾਹਿਬ ਦੇ ਅੰਦਰ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਸੱਜੇ ਹੱਥ ਮਾਤਾ ਜੀ ਦਾ ਛੋਟਾ ਜਿਹਾ ਸਥਾਨ ਹੈ, ਜਿੱਥੇ ਹਰ ਟਾਈਮ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਰਹਿੰਦੇ ਨੇ। ਥੋੜਾ ਜਿਹਾ ਮਾਤਾ ਸੁੰਦਰ ਕੌਰ ਜੀ ਦਾ ਹਟਵਾਂ ਹੈ, ਨਾਲ ਹੀ ਹੈ। ਤੋ ਉਸ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ, ਸੋ ਜਮਾਂ ਆਪਾਂ ਸਾਰਾ ਪ੍ਰਸੰਗ ਸੁਣਿਆ ਸੀ ਉਹਨਾਂ ਦਾ, ਰਾਜਾ ਜੈ ਸਿੰਘ ਸਵਾਈ ਆਦਿਕ ਹੋਰ ਸਤਿਗੁਰੂ ਜੀ ਕੌਤਕ ਵਰਤਾ ਗਏ ਸਨ, ਫਿਰ ਉਸੇ ਸਥਾਨ ਤੇ ਮਾਤਾ ਜੀ ਦਾ ਸੰਸਕਾਰ ਸਾਰੀ ਸੰਗਤ ਨੇ ਕੀਤਾ।
ਪਿੱਛੇ ਮਾਤ ਸੁੰਦਰੀ ਰਹੀ ਚਿਰੰਕਾਰ ਲਗਭਗ ਨਿਰਭਏ।
ਮਾਤਾ ਸੁੰਦਰ ਕੌਰ ਜੀ ਲਗਭਗ ਦੱਸਦੇ ਨੇ 40 ਸਾਲ ਦੇ ਕਰੀਬ ਸਾਰੀ ਸੰਗਤ ਨੂੰ ਸੰਭਾਲਦੇ ਰਹੇ। ਬਾਅਦ ਦੇ ਵਿਚ ਕਾਫੀ ਦੇਰ ਤੱਕ ਬੰਦੇ ਬਹਾਦਰ ਨੂੰ ਵੀ ਥੋੜਾ ਜਿਹਾ ਉਨ੍ਹਾਂ ਨੇ ਠੀਕ ਕੀਤਾ ਸੀ। ਆ ਦਰਸ਼ਨ ਜੀ ਕੀ ਫਤਿਹ ਸ਼ੁਰੂ ਕਰ ਲਈ ਸੀ। ਮਾਤਾ ਜੀ ਨੇ ਕਿਹਾ ਸੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਕਰੋ। ਮਾਤਾ ਜੀ ਨੇ ਕਈ ਬੰਦੇ ਬਹਾਦਰ ਨੂੰ ਹੁਕਮਨਾਮੇ ਵੀ ਭੇਜੇ ਸੀ ਵੀ ਜਿੰਨਾ ਤੁਹਾਡਾ ਪ੍ਰਯੋਜਨ ਸੀ ਉਹ ਪੂਰਾ ਹੋ ਗਿਆ, ਪਰ ਹੁਣ ਐਵੇਂ ਖਾਮ ਖਾਂ ਜੰਗ ਕਰਨੀ, ਕਿਸੇ ਨੂੰ ਤੰਗ ਕਰਨਾ ਚੰਗਾ ਨਹੀਂ। ਕਿਉਂ ਮਾਤਾ ਜੀ ਨੇ ਬੰਦੇ ਬਹਾਦਰ ਨੂੰ ਵੀ ਸਿੱਧਾ ਕੀਤਾ ਥੋੜਾ ਜਿਹਾ, ਅਤੇ ਬਾਕੀ ਦੇ ਖਾਲਸੇ ਨੂੰ ਵੀ, ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਥਾਪਿਆ ਉਨ੍ਹਾਂ ਨੇ। ਇਸੇ ਪ੍ਰਕਾਰ ਬਾਕੀ ਦੇ ਸਿੰਘਾਂ ਦੀ ਸਾਂਭ ਸੰਭਾਲ ਹੁਕਮਨਾਮੇ ਜਾਰੀ ਹੁੰਦੇ ਰਹੇ, ਸਿੰਘਾਂ ਵੱਲੋਂ ਦਸਵੰਧ ਵੀ ਜਾਂਦਾ ਰਿਹਾ। ਉਥੇ ਮਾਤਾ ਜੀ ਨੇ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਖਾਲਸੇ ਦੀ ਬਾਤ ਦੇ ਵਿਚ ਸੋਹਣੀ ਅਗਵਾਈ ਕੀਤੀ ਹੈ।
ਇਸ ਕੀ ਕਥਾ ਤੋਂ ਪੁੰਨ ਕੇਤਕ ਸੁਣ ਸ਼ਰੋਤਾ ਬੰਦੇ ਕੀ ਜੇਤਕ।
ਕਹਿੰਦੇ ਇਹਨਾਂ ਦੀ ਕਥਾ ਫੇਰ ਕਹਾਂਗੇ ਸ੍ਰੋਤਾ ਜਨੋ, ਹੁਣ ਸੁਣੋ ਬੰਦੇ ਬਹਾਦਰ ਦੀ ਜਿਵੇਂ ਦੁਰਦਸ਼ਾ ਹੋਈ, ਜੋ ਜੋ ਉਹਨੇ ਗਲਤੀਆਂ ਕੀਤੀਆਂ ਉਹ ਸਾਰੀ ਕਥਾ ਹੁਣ ਸੁਣ ਲਓ।
ਜਿਉਂ ਦਿਸ਼ ਤੇ ਲਸ਼ਕਰ ਘਿਰ ਆਏ ਲੜੈ ਬਹੁਤ ਨੇ ਪਾਏ ਜਮਾਏ।
ਉੱਥੇ ਹੀ ਵਾਸ ਚੱਲੀਏ, ਚਾਰੇ ਪਾਸਿਓਂ ਬਹਾਦਰ ਸ਼ਾਹ ਦੀਆਂ ਫੌਜਾਂ ਚੜੇ ਆਈਆਂ, ਬਹੁਤ ਵੱਡਾ ਘੇਰਾ ਪਿਆ, ਬੰਦਾ ਬਹਾਦਰ ਲੜ ਨਾ ਸਕਿਆ, ਹਮੇਸ਼ਾ ਅੱਗੇ ਦੌੜਦਾ ਹੀ ਰਿਹਾ।
ਦੇਸ਼ ਨਗਰ ਗਨ ਜੇ ਅਪਣਾਏ ਤਿੰਨ ਕੋ ਬੰਦਾ ਰਾਜ ਕਮਾਏ।
ਜਿੱਥੇ ਜਿੱਥੇ ਬੰਦੇ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ ਉਹਨਾਂ ਉਹਨਾਂ ਥਾਵਾਂ ਤੇ ਬੰਦਾ ਆਪਣਾ ਰਾਜ ਕਰਦਾ।
ਕਿਤਕ ਪੰਥ ਵੀ ਆਪਣੇ ਚਲਾਇਓ ਉਪਦੇਸ਼ਤ ਪਾਨਰ ਸਮਦਾਇਓ।
ਕਿੰਨੇ ਕਹਿੰਦਾ ਆਪਣਾ ਪੰਥ ਵੀ ਚਲਾਇਆ, ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਆਦਿ ਕਹਾਇਆ। ਪਰ ਛਕਾਉਂਦਾ ਅੰਮ੍ਰਿਤੀ ਸੀ, ਬਸ ਉਵੇਂ ਬੰਦੇ ਨੂੰ ਇੱਕ ਆਦਤ ਜੀ ਹੁੰਦੀ ਆ ਵੀ ਲੋਕ ਮੇਰੇ ਪੈਰਾਂ ਨੂੰ ਮੱਥਾ ਟੇਕਣ ਆ।
ਮਿਲੈ ਫਤਿਹ ਦਰਸ਼ਨ ਕੋ ਕਹਿ ਆਪਸ ਵਿਖੇ ਭਾਉ ਨਿਰਭੈ।
ਮਿਲਦੇ ਨੇ ਇਹਦੇ ਜਿਹੜੇ ਬੰਦੇ ਨੇ ਉਹ ਆਪਸ ਵਿਚ ਮਿਲਦੇ ਨੇ। ਸਿੰਘ ਤਾਂ ਫਿਰ ਵੱਖਰੇ ਹੋ ਗਏ ਸੀ, ਇਹ ਬੰਦੇ ਦੇ ਜਿਹੜੇ ਅੱਗੇ ਸਿੱਖ ਬਣੇ। ਅੰਮ੍ਰਿਤ ਛੱਕ ਕੇ ਛਕਾਉਂਦਾ ਅੰਮ੍ਰਿਤ ਹੀ ਸੀ, ਰਹਿਤ ਵੀ ਉਵੇਂ ਰਖਾਉਂਦਾ ਸੀ, ਨਿਤਨੇਮ ਵੀ ਉਵੇਂ ਕਰਾਉਂਦਾ ਸੀ, ਬਾਕੀ ਤਾਂ ਸਾਰੀਆਂ ਗੱਲਾਂ ਕਰਵਾਈਆਂ ਉਵੇਂ ਹੀ। ਪਰ ਆ ਇੱਕ ਜਿਹੜੀ ਫਤਿਹ ਸੀ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਬਣਾਤੀ, ਆਪਣੇ ਵੱਲੋਂ ਨਵੀਂ ਗੱਲ ਕੱਢ ਦਿੱਤੀ। ਇਹ ਸ਼ੁਰੂ ਤੋਂ ਲੈ ਕੇ ਕਾਂਗਿਆਰੀਆਂ ਤੁਰੀਆਂ ਆਈਆਂ ਵੱਖੋ ਵੱਖਰੇਵੇਂ ਦੇ ਵਿਚ, ਪਿਰਥੀ ਆ ਜਿਵੇਂ ਸੀਗਾ ਹੁਣ ਆਪਣਾ ਸ਼ੁਰੂ ਕੀਤਾ, ਮਿਹਰਬਾਨ ਨੂੰ ਅੱਗੇ ਗੱਦੀ ਦੇਤੀ, ਉਹਨਾਂ ਦੀ ਇੱਕ ਵੱਖਰੀ, ਇਹਨਾਂ ਦੀ ਵੱਖਰੀ ਗੱਦੀ ਵੀ ਚੱਲਦੀ ਹੈ।
ਉਰ ਗ੍ਰਾਮਨ ਕੇ ਨਰ ਚਲ ਆਵੇ ਸਿੱਖ ਬੰਦੇ ਕੇ ਹੋਏ ਰਖਾਵੇ।
ਹੁਣ ਪਿੰਡਾਂ ਤੋਂ ਤੇ ਸ਼ਹਿਰਾਂ ਤੋਂ ਸਾਰੇ ਬਹੁਤ ਸਾਰੇ ਲੋਕ ਆਉਂਦੇ ਨੇ, ਉਹ ਬੰਦੇ ਦੇ ਸਿੱਖ ਬਣਦੇ ਨੇ ਆ ਕੇ।
ਆਪਣੀ ਰਹਿਤ ਕਹਿਤ ਉਪਦੇਸ਼ ਪਦ ਪਾਹੁਲ ਕੋ ਦੇਤ ਹਮੇਸ਼ਾ।
ਆਪਣੀ ਰਹਿਤ ਹਮੇਸ਼ਾ ਉਹਨੇ ਕਹੀ, ਕਵੀ ਜੀ ਨੇ ਲਿਖਿਆ ਕਿ ਚਰਨ ਪਾਹੁਲ ਦਿੰਦਾ ਸੀ ਬੰਦਾ, ਪਰ ਨਹੀਂ ਉਹ ਭਾਈ ਵੀਰ ਸਿੰਘ ਨੇ ਤਾਂ ਇਹ ਕਿਹਾ, ਕਹਿੰਦੇ ਇਹ ਠੀਕ ਨਹੀਂ ਹੈ। ਬਾਬਾ ਬੰਦਾ ਆਪਣੀ ਜਥੇਦਾਰੀ ਵੇਲੇ ਅੰਮ੍ਰਿਤ ਖੰਡੇ ਦਾ ਹੀ ਛਕਾਇਆ ਕਰਦਾ ਸੀ, ਤਦੋਂ ਹੀ ਕਹਿੰਦੇ ਛੱਜਾ ਸਿੰਘ ਭੰਗੀ ਵਰਗੇ ਪ੍ਰਸਿੱਧ ਸਿੰਘਾਂ ਨੇ ਆਪ ਤੋਂ ਅੰਮ੍ਰਿਤ ਛਕਿਆ। ਜਦੋਂ ਬੰਦੇ ਨੇ ਵੱਖਰਾ ਮਤਾ ਤੋੜ ਲਿਆ, ਦੱਸੀ ਦਾ ਵਿਸ਼ੇਸ਼ ਖੋਜ ਦੀ ਕਹਿੰਦੇ ਲੋੜ ਹੈ, ਤਦੋਂ ਵੀ ਅੰਮ੍ਰਿਤ ਛਕਾਉਂਦਾ ਸੀ। ਕਹਿੰਦੇ ਹੁਣ ਤੱਕ ਗੱਦੀ ਨਸ਼ੀਨ ਜਿਹੜੇ ਨੇ ਬੰਦੇ ਬਹਾਦਰ ਦੇ, ਉਹ ਅੰਮ੍ਰਿਤ ਹੀ ਛਕਦੇ ਨੇ, ਉਨ੍ਹਾਂ ਵਿਚ ਸਿੰਘ ਵੀ ਅੰਮ੍ਰਿਤ ਛਕਦੇ ਨੇ। ਸਹਿਜ ਧਾਰੀਆਂ ਨੂੰ ਸਿਰਫ ਚਰਨ ਪਾਹੁਲ ਦਿੰਦੇ ਨੇ, ਸਹਿਜ ਧਾਰੀ ਸਿੱਖ ਵੀ ਬੰਦੇ ਹੀ ਹੁੰਦੇ ਨੇ। ਕਹਿੰਦੇ ਅਰਦਾਸਾਂ ਦਸਾਂ ਪਾਤਸ਼ਾਹੀਆਂ ਨੇ ਕਰਦੇ ਨੇ, ਮਗਰੋਂ ਬਾਬਾ ਬੰਦਾ ਬਹਾਦਰ ਦਾ ਨਾਂ ਰਣਜੀਤ ਸਿੰਘ ਜਿਹੜਾ ਉਹਦਾ ਲੜਕਾ ਸੀ ਜੁਝਾਰ ਸਿੰਘ ਤੇ ਫਤਿਹ ਸਿੰਘ ਦਾ ਨਾਮ ਲੈਂਦੇ ਨੇ, ਪਰ ਉਨ੍ਹਾਂ ਨੂੰ 11ਵੀਂ 12ਵੀਂ ਪਾਤਸ਼ਾਹੀ ਨਹੀਂ ਕਹਿੰਦੇ। ਗੁਰਬਾਣੀ ਬਿਨਾਂ ਹੋਰ ਕਿਸੇ ਨੂੰ ਮੰਨਦੇ ਨਹੀਂ ਤੇ ਡੰਗਾ ਵਿਚ ਫੁੱਲ ਨਹੀਂ ਪਾਉਂਦੇ, ਸਗੋਂ ਬਾਬੇ ਬੰਦੇ ਦੇ ਡੇਰੇ ਹੇਠਾਂ ਵਗਦੀ ਚਨਾਬ ਨਦੀ ਚ ਫੁੱਲ ਪਾਉਂਦੇ ਨੇ। ਸੋ ਹੁਣ ਬੰਦਈ ਘਟ ਗਏ ਨੇ, ਪਰ ਸਿੰਧ ਵਿਚ ਬੰਦਈ ਸਿੱਖ ਜਿਹੜੇ ਨੇ ਸਿੰਘ ਉਹ ਅਜੇ ਵੀ ਨੇ, ਤੇ ਉਹ ਰਹਿਤਵਾਨ ਹੁੰਦੇ ਨੇ। ਗੱਦੀ ਨਸ਼ੀਨ ਜੀ ਕੇਸਾ ਧਾਰੀ ਤੇ ਅੰਮ੍ਰਿਤ ਧਾਰੀ ਹੁੰਦੇ ਨੇ ਤੇ ਗੁਰੂ ਘਰ ਦੇ ਪ੍ਰੇਮੀ ਹਨ, ਤੇ ਆਪ ਨੂੰ ਤੇ ਬਾਬਾ ਬੰਦਾ ਸਿੰਘ ਨੂੰ ਗੁਰੂ ਕਾ ਸਿੰਘ ਮੰਨਦੇ ਹਨ। ਜਿਹੜੇ ਬੰਦੇ ਤੋਂ ਅੰਮ੍ਰਿਤ ਛਕ ਲੈਂਦੇ ਉਹ ਇਹਦੇ ਸਿੱਖ ਬਣ ਜਾਂਦੇ। ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਮੱਥਾ ਟੇਕਦੇ ਨੇ।
ਸਿੰਘ ਨਸੰਗ ਸਪਰਦਾ ਠਾਨੈ ਬੰਦੇ ਕੇ ਮਤ ਕੋ ਸਭ ਜਾਣੈ।
ਪਰ ਸਿੰਘਾਂ ਨਾਲ ਇਹਨਾਂ ਦੀ ਈਰਖਾ ਜਾਰੀ ਰਹੀ, ਬੰਦੇ ਨੂੰ ਹੀ ਚੰਗਾ ਸਮਝਦੇ ਨੇ। ਜਿਨ੍ਹਾਂ ਨੇ ਬੰਦੇ ਦਾ ਅੰਮ੍ਰਿਤ ਛਕਿਆ ਦਰਸ਼ਨ ਜੀ ਕੀ ਫਤਿਹ ਵਾਲੇ ਨੇ, ਉਹ ਵੱਖਰੇ ਹੋ ਗਏ, ਖਾਲਸੇ ਨਾਲ ਈਰਖਾ ਕਰਦੇ ਨੇ।
ਕਿਤਕ ਗ੍ਰਾਮ ਕੇ ਨਰ ਸਿੱਖ ਹੋਏ ਦਰਸ਼ਨ ਫਤਿਹ ਬੁਲਾਵੇ ਸੋਏ।
ਕਿੰਨੇ ਕੁ ਪਿੰਡਾਂ ਦੇ ਲੋਕ ਆ ਕੇ ਬੰਦੇ ਤੋਂ ਅੰਮ੍ਰਿਤ ਛਕ ਕੇ ਇਹਦੇ ਸਿੱਖ ਬਣੇ, दर्शन की फतेह बुलाउंदे हन।
पातशाही लश्कर समदाए लाखों तुत ते घिर आए।
हुण पातशाही लश्कर सी जिहड़ियां फौजां सन इहदियां बहादुर शाह दियां ओ लखां दे गिणती च घिर के इधरों उधरों आ गए।
ब्रह्मचर्य जिस पयो बिनाशे रण मैं रहते किस परवासे।
हुण जदों ब्रह्मचर्य जी खत्म हो गया जदों हुक्म सी फिर रण मैं रहते कित प्रभासे फिर किहदे भरोसे मैदाने जंग दे जंग कर दे क्यों गुरां ने हुक्म किया सी कि जट सत विच कायम रहना उम्र तेरी वड्डी हो गई है। सतगुरु का निशाना असल होर पासे नूं सी। महाराज नूं पता सी होण हार दा कि आउण वाले समय दे विच बंदा जदों वड्डा होवेगा राज चलेगा इहदी धाक पवेगी क्योंकि राजिआं नूं इह आदत है वह अपनियां लड़कियां दे के राज कराउंदे सन। किते इह ना होवे कि बंदे नूं भी लड़कियां पेश कर देण ते बंदे नूं सुट देण थले जीवन तों करैक्टरलैस कर देणगे बंदे नूं। इस करके जदों सिंह करैक्टरलैस हो गया उदों मरदा है नहीं तो इहनूं कोई मारन वाला है नहीं। इस करके सतगुरु ने पहला कहा सी कि ब्रह्मचर्य जी रखी अपना जीवन सदा जती सती रखी तू।
सोना गला कुठाली जैसे खुले लंगोट गला गो तैसे।
महाराज ने कहा सी जे तू जत सत विच कायम ना रहेगा गल जाएगा जिवें कुठाली विच पै के सोना गलदा ना वो तो बंदे बहादुर ने चलो की कहना ता वक्री गल है। अज दे युग विच भी सारे जाने आओ कुठाली च गल रहे ने सारे दे जीवन जेड़े ने जात तो हीणे हो गए ने। इन गल्लां दा ध्यान बंदे वल्लों छड्डो जिन्नी सिक्ख्या बंदे नूं दित्ती सी उन्नी आपां देखिए। आपां नूं गुरां ने कि एका नारी जती होए पर नारी धी भैण विखाणा है सो देख पराईआं चंगीआं मावां भैणां धीआं जाणा है पर तेरे रूप ना पेखा नेत्र। जेड़े सिंह ने करैत कर ली वह कदे ना आखे कि मैनूं बख्शिश होवेगी। बख्शिश सिर्फ उसे नूं हुंदी जिहदीआं चार कहितां तो बचिआ पंज बाणियां दे नितनेम ही है। जे कोई आखे कि मैं कहितां भी करी जावां ते मोढ़ी भी बनिया फिरा खालसे विच वो बंदे बहादरी तरह पुट्ठा होके डिगेगा।
सो गुर बचन होयो चै तवै हीरे लश्कर मंडे सवै।
क्योंकि गुरां दा बचन सी भई हुण पई वो जती सती नहीं रहा बचना ते पहरा नहीं दिता इस करके वो नहीं रहिंदा। उस वक्त सारियां फौजां ने घेरा पा लिया।
नारण करियो पलायन भयो दुर्ग मझार प्रवेशन कयो।
इस प्रकार जंग नहीं कीता उन्हें भज गया जा करके किले दे विच प्रवेश हो गया।
जिसमें अन्न जमा कुछ नाई उते संग ले बरे उसताई।
जिहदे विच अन्न जमा नहीं सी कुछ अते जेड़े बंदे नाल सी उन्हां नूं लै के बंदा गुरदास नंगल दी वो गढ़ी बनी हुई सी किला सी उत्थे चलिया गया।
गल लश्कर परवारे आए संगर मचियो दुर्ग के थाए।
बहुत सारी फौज ने घेरा पा लिया आके बहुत सारा किले दे बाहर बाहर भी घेरा पै गया काफी जंग होया।
निरंतर ते तजा तुफंग हुए निकट फेरा फोरा तिस अंग।
अंदर होके फिर वो गोलियां चलाउंदे ने बंदे बहादुर दे बंदे सारे दे नाल दे तो नेड़े हो के बहुत सारा जंग करदे ने दूसरे ने अंग फोड़दे हन।
तबे चमूने घेरा पाए उतरे दूर दूर की थाए।
उस वक्त फौज ने घेरा पा लिया चारे पासे रस्ते बंद कर दिते दूर दूर दी थां ते इहदियां राजे दियां फौजां तुरकां दियां आ के उतर पईआं।
निकसे ने प्रवेश बो पावै निकट न पहुंचे रण न मचावै।
जेड़ा तां बाहर निकल आउंदा उह तां बचदा नहीं मार दिंदे ने उहनूं तां बाहर ही। जेड़े अंदर बैठे ने वह भुखे मर रहे ने क्योंकि अंदर रोटी नहीं मिली है।
केतक दिन मो अन्न बहीने अदक छुदा नर ब्या कुल कीने।
तो किन्ने के दिनां तों बाद जो देखा कि रोटी नहीं मिलती रोटी तो बिना सारे बंदे बड़े व्याकुल होने लगे।
बाबा तब बिनोद सिंह संग ज्ञानी घेरा परयो कुटंग।
बाबा बिनोद सिंह दे नाल जदों बाबा जी कोल वीक सिंह चंगे सी खालसे आले तो उस वक्त जदों जाणिया बाबा बिनोद सिंह ने कि कुटंग दा घेरा पै गया भाव खोटे ढंग दा कि हुण इथों निकलना बड़ा मुश्किल है।
प्राण जुदा ते जाए बिलाए बल संभार तब कीन उपाए।
तो उस वक्त उन्होंने की किया कि हुण भुखे मर जांगे अंदर कोई आपां नूं जतन करना चाहिए। तो उस वक्त उन्होंने ਇੱਕ ਯਤਨ ਬਣਾ ਲਿਆ।
ਬੇਗੀ ਬਡੋ ਤਰੰਗਮ ਤਰੇ ਦੀਨ ਪਵਾਏ ਸ਼ਸਤਰ ਗੈ ਚਰੇ।
ਉਸ ਵਕਤ ਕਹਿੰਦੇ ਬੜੇ ਤਕੜੇ ਤੇਜ਼ ਘੋੜੇ ਲਏ ਇਨ੍ਹਾਂ ਨੇ, ਉਹਦੇ ਉੱਤੇ ਕਾਠੀਆਂ ਪਾਈਆਂ ਘੋੜਿਆਂ ਤੇ ਅਤੇ ਸ਼ਸਤਰ ਪਕੜ ਕੇ ਇਕਦਮ ਜਿਵੇਂ ਬਿਜਲੀ ਚਮਕਦੀ ਆ ਨਾ, ਦੀਕ ਸਿੰਘ ਇਕੱਠੇ ਹੋ ਕੇ ਕਿਲੇ ਵਿਚੋਂ ਬਿਜਲੀ ਦੀ ਚਮਕ ਵਾਂਗੂ ਝਪਟ ਪੈਂਦੇ ਨੇ ਬਾਹਰ ਆ ਕੇ।
ਬੀ ਸਕੇ ਅਪਰ ਸੰਗ ਮੈਂ ਲੀਨ ਜਾਏ ਬਾਜ਼ਾਰ ਬਰੇ ਹਟਕੀਨ।
ਦੀਕ ਸਿੰਘ ਆਪਣੇ ਨਾਲ ਲਏ ਨੇ, ਜਾ ਕੇ ਬਾਜ਼ਾਰ ਦੇ ਵਿਚ ਹੱਟ ਕੀਤਾ ਹੈ। ਦੇਖੋ ਇੰਨੀ ਸੰਗਤ ਕਥਾ ਸੁਣ ਰਹੀ ਆ ਤੇ ਇਕ ਬੰਦਾ ਆਪਣੀ ਮਸ਼ੀਨ ਚਲਾ ਕੇ ਸਾਰਿਆਂ ਨੂੰ ਖਰਾਬ ਕਰਦਾ। ਨਾ ਤਾਂ ਤੁਹਾਡੇ ਚ ਉੱਠ ਕੇ ਕਹਿੰਦਾ ਕੋਈ, ਨਾ ਉਹਨਾਂ ਨੂੰ ਕਾਰਸੇ ਵਾਲੇ ਮਹਾਂਪੁਰਸ਼ ਰੋਕਦੇ ਨੇ, ਤੇ ਇਸ ਤਰ੍ਹਾਂ ਸਾਰੀ ਬੇਰਸੀ ਹੋ ਗਈ, ਇੰਨੀ ਸੰਗਤ ਖਰਾਬ ਹੋ ਰਹੀ ਆ। ਇਹਨਾਂ ਗੱਲਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ।
ਲੁੱਟ ਲੀਨ ਤੈਂ ਬਹੁਤ ਮਿਠਾਈ ਰਣ ਕਰ ਦੁਰਗ ਪ੍ਰਵੇਸ਼ ਜਾਏ।
ਬਾਬਾ ਵਿਨੋਦ ਸਿੰਘ ਨੇ ਵੀਕ ਸਿੰਘ ਨਾਲ ਲੈ ਕੇ ਉਸ ਵਕਤ ਬਾਹਰ ਬਾਜ਼ਾਰ ਵਿਚੋਂ ਜਾ ਕੇ ਮਠਿਆਈ ਲੁੱਟਣਾ ਕੀਤੀ, ਲੁੱਟ ਕੇ ਮਠਿਆਈ ਸਿੰਘਾਂ ਨੇ ਖਾਣਾ ਕੀਤੀ ਹੈ।
ਲੜੇ ਤੁਰਕ ਸਗਰੇ ਬਿਸਮਾਏ ਉਨ ਦ੍ਰਿੜਤਾ ਕਰ ਫਿਰ ਸਮਦਾਏ।
ਫਿਰ ਉਸ ਵਕਤ ਬਹੁਤ ਸਾਰੇ ਤੁਰਕਾਂ ਦੇ ਨਾਲ ਲੜੇ ਬਾਬਾ ਵਿਨੋਦ ਸਿੰਘ ਦੇ ਸਿੰਘ।
ਦਿਨ ਦੋ ਇੱਕ ਮੈਂ ਫੇਰ ਸਿਧਾਰਾ ਲੀਨ ਮਿਠਾਈ ਲੁੱਟ ਬਜ਼ਾਰਾ।
ਇੱਕ ਦੋ ਦਿਨਾਂ ਬਾਅਦ ਫੇਰ ਭੁੱਖ ਲੱਗੀ ਆਈ, ਫੇਰ ਹਮਲਾ ਕਰ ਦਿੱਤਾ ਜਾ ਕੇ, ਹਮਲਾ ਕਰਕੇ ਫੇਰ ਮਠਿਆਈ ਲੁੱਟ ਕੇ ਲਿਆਂਦੀ ਖਾਣਾ ਕੀਤੀ।
ਵਾਯੂ ਬੇਗੀ ਬਲੀ ਤੁਰੰਗ ਕੋਈ ਨਾ ਰੋਕ ਸਕੇ ਕਰ ਜੰਗ।
ਉਸ ਵਕਤ ਕਹਿੰਦੇ ਇੰਨੀ ਤੇਜ਼ ਘੋੜੇ ਸਨ, ਲੈ ਕੇ ਘੋੜਿਆਂ ਨੂੰ ਭਜਾ ਕੇ ਤੋ ਘੋੜੇ ਭਜਾ ਕਰਕੇ ਬਾਹਰ ਮੈਦਾਨੇ ਜੰਗ ਵਿਚ ਜਾਂਦੇ ਨੇ, ਬਾਜ਼ਾਰ ਲੁੱਟ ਲਿਆਉਂਦੇ ਨੇ। ਕੀ ਕਾਰਨ? ਹੁਣ ਭੁੱਖ ਲੱਗੀ ਹੋਈ ਹੈ, ਭੁੱਖ ਲੱਗਦੀ ਹੈ ਤੇ ਜਾ ਕਰਕੇ ਲੁੱਟਦੇ ਹਨ, ਫੇਰ ਖਾਂਦੇ ਹਨ।
ਜੇ ਰਿਪ ਕਰੇ ਪ੍ਰਾਤ ਤਕੜਾਈ ਸੰਧਿਆ ਧਾਰ ਛੀਨ ਲੈ ਜਾਏ।
ਸੋ ਜੇ ਦੁਸ਼ਮਣ ਜਿਹੜਾ ਹੈ ਉਹ ਸਵੇਰੇ ਤਕੜਾਈ ਕਰ ਦਿੰਦਾ ਵੀ ਕਿਸੇ ਨੂੰ ਪਹੁੰਚਣ ਨਹੀਂ ਦੇਣਾ, ਤਾਂ ਸ਼ਾਮ ਦੇ ਸਮੇਂ ਫਿਰ ਸਿੰਘ ਹਮਲਾ ਕਰਦੇ ਨੇ। ਜੇ ਸ਼ਾਮ ਨੂੰ ਦੁਸ਼ਮਣ ਤਕੜਾਈ ਕਰਦੇ ਨੇ ਫਿਰ ਸਿੰਘ ਸਵੇਰੇ ਹਮਲਾ ਕਰਕੇ ਸਾਰਾ ਕੁਝ ਲੁੱਟ ਲਿਆਉਂਦੇ ਹਨ।
ਅਨਕ ਯਤਨ ਪਕੜਨੇ ਕਰ ਰੁਕੇ ਨਹੀਂ ਅਚਰਜ ਸਭ ਧਰ।
ਅਨੇਕ ਯਤਨ ਕਰਦੇ ਨੇ ਪਕੜਨ ਵਾਸਤੇ ਤੁਰਕ ਜਿਹੜੇ ਨੇ, ਪਰ ਨਹੀਂ ਰੁਕਦੇ ਸਿੰਘ, ਕਿਉਂਕਿ ਜਿਹੜੇ ਵੀਕ ਸਿੰਘ ਬਾਬਾ ਵਿਨੋਦ ਸਿੰਘ ਜੀ ਦੇ ਨਾਲ ਸਨ ਚੜ੍ਹਦੀ ਕਲਾ ਵਾਲੇ, ਉਨ੍ਹਾਂ ਨੂੰ ਕੋਈ ਨਹੀਂ ਫੜ ਸਕਦਾ।
ਲਸ਼ਕਰ ਭਯੋ ਤਮਾਮ ਹੈਰਾਨਾ ਮਾਰਿਓ ਜਾਏ ਨਾ ਪਕੜਿਓ ਪਾਨਾ।
ਤਮਾਮ ਫੌਜਾਂ ਹੈਰਾਨ ਨੇ ਕਿ ਨਾ ਤਾਂ ਮਾਰੇ ਜਾਂਦੇ ਨੇ ਨਾ ਇਹ ਸਿੰਘ ਪਕੜੇ ਜਾਂਦੇ ਹਨ।
ਇੱਕ ਦਿਨ ਬੰਦੇ ਕੇ ਡਿੱਗ ਥਿਰੇ ਝਿੜਕੇ ਉਤਰ ਜਿਓ ਤੈ ਦੁੱਖ ਕਰੇ।
ਇੱਕ ਦਿਨ ਬਾਬਾ ਵਿਨੋਦ ਸਿੰਘ ਜੀ ਤੇ ਉਹ ਵੀਕ ਦੇ ਕਰੀਬ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਸਨ ਬੰਦੇ ਬਹਾਦਰ ਨੂੰ ਬਾਬਾ ਵਿਨੋਦ ਸਿੰਘ ਨੇ ਕਾਫੀ ਝਿੜਕਿਆ, ਕਹਿੰਦਾ ਤੈਂ ਬਹੁਤ ਦੁੱਖ ਦਿੱਤਾ ਸਾਨੂੰ, ਤੂੰ ਆਹ ਸਾਰੇ ਪੰਗੇ ਪਾਏ ਨੇ, ਸਤਿਗੁਰੂ ਦੀ ਇੰਨੀ ਕਿਰਪਾ ਸੀ, ਇੰਨੀ ਮਿਹਰ ਸੀ, ਕੋਈ ਝਾਕ ਨਹੀਂ ਸੀ ਸਕਦਾ ਆਪਣੇ ਵੱਲ, ਪਰ ਆਹ ਸਾਰੇ ਪੰਗੇ ਤੇਰੇ ਪਾਏ ਹੋਏ ਨੇ।
ਗੁਰ ਕੇ ਬਾਤ ਬਿਖੈ ਨਾ ਰਹਿਓ ਤੋ ਏ ਤਕ ਸੰਕਟ ਕੋ ਸਿਓ।
ਕਹਿੰਦੇ ਗੁਰਾਂ ਦੇ ਬਚਨ ਤੇ ਕਾਇਮ ਨਹੀਂ ਰਿਹਾ ਤੂੰ, ਤਾਂਹੀਓ ਤਾਂ ਆਪਾਂ ਇੰਨਾ ਦੁੱਖ ਪਾਇਆ, ਜੇ ਗੁਰਾਂ ਦੇ ਬਚਨ ਤੇ ਕਾਇਮ ਰਹਿੰਦਾ ਤਾਂ ਆਪਾਂ ਦੁੱਖ ਕਿਉਂ ਪਾਉਂਦੇ? ਇਸ ਕਰਕੇ ਆਪਾਂ ਵੀ ਯਾਦ ਕਰੀਏ, ਜੇ ਗੁਰਾਂ ਦੇ ਬਚਨਾਂ ਤੇ ਖੜੇ ਰਹੇ ਫਿਰ ਤਾਂ ਸੁਖੀ ਰਹਾਂਗੇ, ਜੇ ਗੁਰਾਂ ਕੇ ਬਚਨਾਂ ਤੋਂ ਉਲਟ ਜਾਂਦੇ ਆ ਫੇਰ ਹੀ ਦੁੱਖ ਪਾਉਂਦੇ ਆ।
ਬੰਦੇ ਕਹਿਓ ਤੋ ਮੈਂ ਕਿਆ ਪਰਿਓ ਬੁਰਾ ਕੇ ਭਲਾ ਹਮੋ ਨੇ ਕਰਿਓ।
ਅਗਰੋਂ ਬੰਦਾ ਵੀ ਪੁੱਠਾ ਬੋਲ ਪਿਆ, ਕਹਿੰਦੇ ਤੈਨੂੰ ਕੀ ਪਿਆ ਇਹ ਨਾਲ, ਮੈਂ ਬੁਰਾ ਕਰਾਂ ਜਾਂ ਭਲਾ ਕਰਾਂ, ਅਸੀਂ ਕੀਤਾ ਅਸੀਂ ਭੁਗਤ ਰਹੇ ਆ, ਤੈਨੂੰ ਕੀ ਤਕਲੀਫ਼ ਹੁੰਦੀ ਹੈ?
ਤਜ ਕਹਿ ਜੰਗ ਚੋ ਜੇ ਜਾਣਾ ਤੋ ਤੁਮ ਗਮਨੋ ਹੋ ਨਾ ਹਨਾ।
ਕਹਿੰਦੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਛੱਡ ਕੇ ਜੰਗ ਚਲੇ ਜਾਓ, ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ, ਅਸੀਂ ਤਾਂ ਇਸੇ ਤੇ ਰਹਾਂਗੇ।
ਰਿਸ ਕਰ ਬਾਬੇ ਬੋਹਰੇ ਉਚਾਰੀ ਤੁਮ ਕੁਕਰਮ ਤੇ ਸੰਕਟ ਭਾਰੇ।
ਗੁੱਸੇ ਜਾ ਕੇ ਬਾਬਾ ਵਿਨੋਦ ਸਿੰਘ ਨੇ ਕਿਹਾ, ਫੇਰ ਕਹਿੰਦੇ ਤੇਰੇ ਕੁਕਰਮ ਕਰਨੇ ਕਰਕੇ ਸਾਨੂੰ ਸੰਕਟ ਪਿਆ, ਉਹ ਜੇ ਤੂੰ ਕੁਕਰਮ ਨਾ ਕਰਦਾ ਤਾਂ ਚੜ੍ਹਦੀ ਕਲਾ ਰਹਿੰਦੀ ਖਾਲਸੇ ਦੀ।
ਸਗਰੇ ਭੋਗੇ ਹਮਨੇ ਜਾਨੀ ਗਲੈ ਕੁਠਾਲੀ ਲਿਓ ਪਛਾਨੀ।
ਇਸ ਕਰਕੇ ਤੂੰ ਜਾਣ ਲੈ ਕੇ ਕੁਰਾਇਤ ਕੀਤੀ, ਮਾੜੀ ਗੱਲ ਕੀਤੀ, ਸਤਿਗੁਰੂ ਤੋਂ ਬੇਮੁੱਖ ਹੋਇਆ, ਬਚਨ ਨਹੀਂ ਮੰਨਿਆ, ਤੇ ਕੁਠਾਲੀ ਵਿਚ ਪੈ ਕੇ ਜਿਵੇਂ ਸੋਨਾ ਗਲਦਾ ਤੂੰ ਗਲਿਆ, ਤੇ ਨਾਲ ਸਾਨੂੰ ਵੀ ਸਾਰਿਆਂ ਨੂੰ ਮਾਰਿਆ, ਤੂੰ ਸਾਰੇ ਦੁਖੀ ਕੀਤੇ ਪਏ ਨੇ।
ਹੱਥ ਕਿਰਪਾਨ ਤੇ ਤੋਹੇ ਜੋ ਦੇ ਤੋ ਕਿਉਂ ਭੋਗਤ ਸਭ ਹੀ ਦੁੱਖ ਏ ਤੋ।
ਚੰਗਾ ਹੁੰਦਾ ਤੈਨੂੰ ਮੈਂ ਉਦੋਂ ਮਾਰਨ ਲੱਗਿਆ ਸੀ ਕਿਰਪਾਨ ਦੇ ਨਾਲ, ਇਹ ਤਾਂ ਇਹਨੇ ਰੋਕ ਦਿੱਤਾ, ਲੜਕੇ ਨੇ ਸਾਡੇ ਨੇ ਕਾਹਨ ਸਿੰਘ ਨੇ, ਜੇ ਇਹ ਨਾ ਰੋਕਦਾ ਮੈਂ ਤੇਰੇ ਦੋ ਟੋਟੇ ਉਦੋਂ ਹੀ ਕਰ ਦਿੰਦਾ ਤਾਂ ਹੁਣ ਤੱਕ ਅਸੀਂ ਇੰਨਾ ਦੁੱਖ ਨਾ ਭੋਗਦੇ।
ਗੁਰਬਖਸ਼ਿਸ਼ ਤੇ ਤੋਹੇ ਨਾ ਮਾਰਾ ਪਾਏ ਵਿਭੂਤਰੇ ਦੇ ਹੰਕਾਰਾ।
ਦੂਜੀ ਗੱਲ ਇਹ ਹੈ ਕਿ ਗੁਰਾਂ ਨੇ ਤੇਰੇ ਤੇ ਬਖਸ਼ਿਸ਼ ਕੀਤੀ, ਇਸ ਕਰਕੇ ਮੈਂ ਹਿੰਮਤ ਨੀ ਕੀਤੀ ਮਾਰਨ ਦੀ। ਤੂੰ ਪਾ ਕੇ ਇੰਨਾ ਕੁਛ ਪ੍ਰਾਪਤ ਕਰਕੇ, ਇੰਨੀਆਂ ਸ਼ਕਤੀਆਂ ਤੇ ਇੰਨਾ ਮਾਇਆ ਤੇ ਇੰਨੇ ਪਦਾਰਥ, ਹੰਕਾਰ ਕਰ ਗਿਆ ਬਹੁਤ।
ਇਤਿਆਦਕ ਦੋ ਕਹੇ ਕਹਾਏ ਭਇਓ ਵਿਰੋਧ ਸੁਕ੍ਰੋਧ ਵਧਾਏ।
ਇਤਿਆਦਕ ਬਹੁਤ ਕਹਿਆ ਕਹਾਇਆ, ਬਹੁਤ ਆਪਸ ਵਿਚ ਗੁੱਸਾ ਗਿਲਾ ਹੋ ਗਿਆ ਦੋਨਾਂ ਜਾਣਿਆਂ ਦਾ।
ਕਰਨ ਸਿੰਘ ਨੇ ਪਿਤਾ ਹਟਾਇਓ ਛਿਮਾ ਕਰਾਵਤ ਡੇਰੇ ਲਿਆਇਓ।
ਇਹਨਾਂ ਦੇ ਸਪੁੱਤਰ ਸੀ ਬਾਬਾ ਵਿਨੋਦ ਸਿੰਘ ਜੀ ਦੇ। ਉਨ੍ਹਾਂ ਨੇ ਕਿਹਾ ਪਿਤਾ ਜੀ ਤੁਸੀਂ ਲੜੋ ਨਾ, ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹਨੇ ਬਚਨ ਮੰਨਿਆ ਨਹੀਂ, ਇਹਦੀ ਤਾਂ ਹੁਣ ਮੌਤ ਆਪੇ ਹੋ ਜਾਣੀ ਹੈ, ਤੁਹਾਨੂੰ ਕੀ ਲੋੜ ਹੈ ਹੱਥ ਗੰਦੇ ਕਰਨ ਦੀ, ਛੱਡੋ ਪਰੇ। ਇਸ ਤਰ੍ਹਾਂ ਜੇ ਤੁਸੀਂ ਜਾਣਾ ਚਲੇ ਜਾਓ, ਤੁਸੀਂ ਚੱਲ ਕੇ ਆਨੰਦ ਮਾਣੋ ਸ੍ਰੀ ਗੋਇੰਦਵਾਲ ਸਾਹਿਬ, ਕਿਉਂਕਿ ਉੱਥੋਂ ਹੀ ਆਏ ਸਨ ਭੱਲਿਆਂ ਦੀ ਕੁਲ ਦੇ ਵਿੱਚੋਂ, ਤੇ ਅਸੀਂ, ਮੈਂ ਇਹਨਾਂ ਨਾਲ ਰਹੂੰਗਾ, ਗੁਰਾਂ ਦਾ ਬਚਨ ਮੰਨਦਾ ਜੋ ਸਹੀ ਜਾਊਗੀ ਸਹਾਂਗੇ ਅਸੀਂ। ਇਸ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਫਿਰ ਚਲੇ ਗਏ। ਕੱਲ ਨੂੰ ਸ਼ਰਵਣ ਕਰਾਂਗੇ ਪਿਆਰ ਸਤਿਕਾਰ ਨਾਲ, ਕਿਤਨਾ ਸੁੰਦਰ ਪ੍ਰਸੰਗ ਹੈ, ਵੈਰਾਗਮਈ ਹੈ, ਪ੍ਰੇਮ ਵਾਲਾ ਹੈ, ਰਹਿਤ ਵਾਲਾ ਹੈ। ਬਸ ਸਤਿਗੁਰੂ ਦੀ ਕਿਰਪਾ ਰਹਿਤਵਾਨ ਤੇ ਹੀ ਹੈ, ਇਹ ਗੱਲ ਦਾ ਧਿਆਨ ਰੱਖਣਾ। ਨਾਲੇ ਤਾਂ ਕੁਰਹਿਤਾਂ ਕਰੀਏ ਤੇ ਨਾਲੇ ਕਿਰਪਾ ਮੰਗੀਏ, ਦੋ ਗੱਲਾਂ ਨਹੀਂ ਹੋਣੀਆਂ। ਸਿਰਫ ਰਹਿਤ ਉੱਤੇ ਹੀ ਕਿਰਪਾ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਰੱਖੋਗੇ ਚੜ੍ਹਦੀ ਕਲਾ ਰਹੋਗੀ, ਨਿਤਨੇਮੀ ਪ੍ਰੇਮੀ ਬਣੇ ਰਹੋ, ਕੁਰਹਿਤਾਂ ਤੋਂ ਬਚੇ ਰਹੋ। ਨਹੀਂ ਰਹਿਤ ਰੱਖੋਗੇ, ਉਪਰਲਾ ਦਿਖਾਵਾ ਹੋਵੇਗਾ ਤਾਂ ਲੋਕ ਕਹਿਣਗੇ ਪਖੰਡੀ ਸਿੱਖ ਹੈ, ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ। ਇਸ ਕਰਕੇ ਸਤਿਗੁਰੂ ਜੀ ਮਿਹਰ ਕਰਨ ਸਾਡੇ ਉੱਤੇ, ਅਸੀਂ ਅੰਦਰੋਂ ਵੀ ਗੁਰਸਿੱਖ ਬਣੇ ਰਹੀਏ, ਮਰਿਆਦਾ ਦੇ ਧਨੀ ਰਹੀਏ, ਤੇ ਬਾਹਰੋਂ ਵੀ ਚੜ੍ਹਦੀ ਕਲਾ ਰਹੇ। ਜਦੋਂ ਖਾਲਸੇ ਦੀ ਅੰਦਰੋਂ ਤੇ ਬਾਹਰੋਂ ਚੜ੍ਹਦੀ ਕਲਾ, ਬਾਹਰੋਂ ਕੁਰਹਿਤਾਂ ਤੋਂ ਬਚਿਆ ਹੋਇਆ, ਕਕਾਰ ਪਹਿਨੇ ਹੋਏ ਨੇ, ਤੇ ਅੰਦਰੋਂ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ, ਸਤਿਗੁਰੂ ਕਹਿੰਦੇ ਫਿਰ ਕੋਈ ਨੀ ਦੇਖ ਸਕਦਾ ਤੇਰੇ ਵੱਲ, ਫਿਰ ਤੈਨੂੰ ਤਾਤੀ ਵਾਹ ਨਾ ਲੱਗਈ। ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਾਈ, ਰਾਖ ਲਈਏ ਤਿੰਨ ਦੱਖਣ ਹਾਰ, ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।